ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਵਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਬਾਣੀ। ਕਹਿ ਨਾਨਕ ਸਦਾ ਗਾਵਹੋ, ਇਹ ਸੱਚੀ ਬਾਣੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਪਤਿਤ ਪਾਵਨ ਭਗਤ ਵਤਸਲ, ਗਰੀਬ ਨਿਵਾਜ ਦੋ ਜਹਾਨ ਵਾਲੀ, ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੇ ਸਤਸੰਗੀ ਜਨੋ, ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਰਸਨਾਂ ਦੀ ਸਾਂਝ ਪਾਈਏ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਤਿਅੰਤ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੁੰਦਰ ਦਰਬਾਰ ਸੱਜੇ ਨੇ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ। ਚੱਲ ਰਹੀ ਲੜੀਵਾਰ ਤੁਰਕੀ ਬਾਣੀ ਦੀ ਵਿਚਾਰ, ਜਿਸ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨ ਨੇ ਵਡਭਾਗੀ ਸਤਿਗੁਰ ਪਾਇਆ, ਬੂਝਿਆ ਬ੍ਰਹਮ ਵਿਚਾਰ। ਤਿਸ਼ਨਾਗਨ ਸਭ ਬੁਝ ਗਈ, ਜਨ ਨਾਨਕ ਹਰ ਉਰਤਾਰ। ਵੱਡਿਆ ਭਾਗਾਂ ਦੇ ਨਾਲ ਸਤਿਗੁਰਾਂ ਦੇ ਦੁਆਰਾ ਸਤਸੰਗਤ ਦੀ ਪ੍ਰਾਪਤੀ ਹੋਈ ਹੈ, ਜਿਸ ਕਰਕੇ ਅੰਦਰ ਦੀਆਂ ਵਾਸ਼ਨਾਵਾਂ, ਤ੍ਰਿਸ਼ਨਾ ਦੀਆਂ ਲਹਿਰਾਂ ਇਹ ਸ਼ਾਂਤ ਹੋਈਆਂ, ਔਰ ਪਰਮੇਸ਼ਰ ਦੇ ਨਾਮ ਦੇ ਜਪਣ ਦੀ ਇਹ ਬਰਕਤ, ਇਹ ਬਖਸ਼ਿਸ਼ ਪ੍ਰਾਪਤ ਹੋਈ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਇਹ ਮਿਲੇ ਹੋਏ ਜੀਵਨ ਦੇ ਦੁਆਰਾ ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ, ਬ੍ਰਹਮ ਦੀ ਵਿਚਾਰ ਕਰਕੇ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਕੇ ਇਸ ਜੀਵਨ ਤੋਂ ਲਾਹਾ ਲੈ ਲਈਏ। ਸੋ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕੱਲ੍ਹ ਦੇ ਸਲੋਕ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਸਨ, ਲੋਭੀ ਕਾਵੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਐ ਜੀਵ, ਜਿੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਰ ਤੇਰਾ ਆਪਣਾ ਜੀਵੜਾ ਲੋਭੀ ਹੋਇਆ ਹੋਇਆ, ਜੇ ਇਸ ਤੋਂ ਬਚ ਗਿਆ, ਬਾਹਰ ਦੇ ਲੋਭੀ ਦੇ ਸਰੂਪ ਤੋਂ ਵੀ ਬਚ ਕੇ ਰਹੀ। ਦੋ ਪ੍ਰਕਾਰ ਦੇ ਲੋਭ ਨੇ, ਔਰ ਇਹ ਦੋਵੇਂ ਲੋਭਾਂ ਤੋਂ ਬਚਾ ਕਰਕੇ ਆਪਣੇ ਜੀਵਨ ਨੂੰ ਇਸ ਕਲੰਕ ਤੇ ਲੱਗਣ ਤੋਂ ਬਚਾ ਸਕਦਾ ਹੈ ਤਾਂ ਉਹ ਸਤਸੰਗਤ ਹੈ, ਪਰਮੇਸ਼ਰ ਦਾ ਨਾਮ ਹੈ। ਜੇ ਆਰਾਧਨਾ ਕਰੇਗਾ ਤਾਂ ਹੀ ਬਚਾ ਹੈ। ਸਤਿਗੁਰਾਂ ਨੇ ਉਪਦੇਸ਼ ਦੇ ਕਰਕੇ ਕਲਯੁਗੀ ਜੀਵਨ ਦੀ ਕਲਿਆਣ ਕਰਦਿਆਂ ਹੋਇਆਂ ਇਹ ਬਖਸ਼ਿਸ਼ ਕੀਤੀ ਸੀ। ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਏ। ਪਰ ਸਤਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ, ਜਨਮ ਮਰਨ ਕੀ ਮਲ ਉਤਰੈ ਜਨ ਨਾਨਕ ਹਰ ਗੁਣ ਗਾਏ। ਜਿਨ੍ਹਾਂ ਸਤਸੰਗੀ ਜਗਿਆਸੂਆਂ ਨੇ ਪਰਮੇਸ਼ਰ ਦੇ ਗੁਣ ਗੁਣਾਉਂਦਿਆਂ ਹੋਇਆਂ ਔਰ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨ ਪਰਸਨਾ ਕੀਤੇ, ਸਤਿਗੁਰੂ ਮਹਾਰਾਜ ਕਹਿੰਦੇ ਤਿੰਨਾਂ ਨੇ ਆਪਣੇ ਜਨਮ ਤੇ ਮਰਨ ਦੀ ਮੈਲ ਨੂੰ ਲਾਹ ਲਿਆ, ਹਉਮੈ ਦੇ ਦੋਸ਼ ਨੂੰ ਲਾਹ ਲਿਆ, ਉਹਨਾਂ ਦਾ ਆਪਾ ਮਿਟ ਗਿਆ। ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖੋ ਤਤ ਤੂੰ। ਇਹ ਸਤਸੰਗਤ ਦੇ ਵਿੱਚੋਂ ਆ ਕਰਕੇ ਇਹ ਗੁਣ ਪ੍ਰਾਪਤ ਕੀਤਾ ਹੈ ਔਰ ਵਡਭਾਗੀ ਬਣੇ ਨੇ ਜਨਮ ਮਰਨ ਦੀ ਮੈਲ ਨੂੰ ਲਾਹ ਕਰਕੇ। ਸੋ ਸਤਿਗੁਰੂ ਮਹਾਰਾਜ ਕਹਿੰਦੇ ਜੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਤੇਰੀ ਪਰਾਰਭ ਦੇ ਅਨੁਸਾਰ ਤੇਰੇ ਮਸਤਕ ਦੇ ਵਿੱਚ ਲੇਖ ਲਿਖ ਦਿੱਤਾ ਹੈ ਉਸ ਨੂੰ ਭੋਗਣਾ ਪੈਣਾ। ਪਰਮੇਸ਼ਰ ਨੇ ਆਪੋ ਕੁਛ ਨਹੀਂ ਲਿਖਿਆ, ਜੋ ਤੇਰੀ ਪਰਾਰਭ ਬਣੀ ਸੀ ਤੇਰੇ ਕਰਮਾਂ ਦੇ ਅਨੁਸਾਰ ਉਹੀ ਤੇਰੇ ਮਸਤਕ ਦੇ ਉੱਪਰ ਲਿਖਿਆ ਹੈ। ਜੈਸੀ ਕਲਮ ਗੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਤੁਰ ਕਰਤਾਰ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਤੇਰੀ ਪ੍ਰਾਰਬਧ ਬਣੀ ਉਹੀ ਲੇਖ ਲਿਖਿਆ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਕਰਤੇ ਦੇ ਵਿਧਾਤੇ ਦੇ ਲੇਖਾਂ ਬਾਰੇ ਦੱਸਦੇ ਨੇ ਕਿ ਜਦ ਤੂੰ ਪਿਛਲੇ ਜਨਮ ਦੇ ਵਿੱਚ ਜੋ ਕਰਮ ਕੀਤਾ ਉਹ ਕਰਮਾਂ ਦੇ ਹਿਸਾਬ ਦੇ ਨਾਲ ਤੇਰੀ ਪ੍ਰਾਰਬਧ ਬਣੀ। ਪ੍ਰਾਰਬਧ ਬਣਦੀ ਕਿਵੇਂ? ਜਿਵੇਂ ਮਨੁੱਖ ਹੁਣ ਇਸ ਜਨਮ ਦੇ ਵਿੱਚ ਆ ਕਰਕੇ ਆਪਣੇ ਰੋਜ਼ਾਨਾ ਦੇ ਕਰਮ ਕਰਦਾ, ਚਾਹੇ ਉਹ ਚੰਗੇ ਕਰਦਾ ਚਾਹੇ ਮੰਦੇ ਕਰਦਾ, ਚੰਗਿਆਈ ਆ ਬੁਰਿਆਈ ਆ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਹੋ ਜਿਹੇ ਕਰਮ ਉਸਨੇ ਕੀਤੇ ਉਹ ਕਿਰੇਮਾਨ ਕਰਮ ਕਹਿਲਾਉਂਦੇ ਨੇ। ਔਰ ਇਹਨਾਂ ਕਰਮਾਂ ਨੂੰ ਕਰਦਿਆਂ ਕਰਦਿਆਂ ਸਾਰੇ ਦਿਨ ਦੇ ਕਰਮ ਰਾਤ ਨੂੰ ਇਕੱਤਰ ਕੀਤੇ, ਰਾਤ ਦਾ ਇੱਕ ਦਿਨ ਦਾ ਹਿਸਾਬ ਕਰਕੇ ਉਹਨਾਂ ਨੂੰ ਸੰਚਿਤ ਕਰਮ ਬਣਾ ਦਿੱਤਾ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਉਹਨਾਂ ਨੇ ਇੱਕ ਦਿਨ ਦੇ ਕਰਮਾਂ ਨੂੰ ਇਕੱਠਿਆਂ ਕਰ ਲਿਆ ਨਾਲ ਦੀ ਨਾਲ ਵਹੀ ਦਾ ਜੋੜ, ਔਰ ਉਸ ਨੂੰ ਕਹਿੰਦੇ ਸੰਚਿਤ ਕਰਮ। ਉਹ ਸਾਰੇ ਇਕੱਠੇ ਕੀਤੇ ਹੋਏ ਕਰਮ ਜਦ ਧਰਮ ਰਾਜਾ ਦੇ ਪਾਸ ਜਾ ਕੇ ਵਾਚੇ ਔਰ ਉਹਨਾਂ ਕਰਮਾਂ ਦਾ ਹਿਸਾਬ ਹੋਇਆ ਚੰਗਿਆਂ ਅਤੇ ਮੰਦਿਆਂ ਦਾ, ਉੱਥੇ ਤੇਰੇ ਪਾਪਾਂ ਅਤੇ ਪੁੰਨਾਂ ਦੀ ਵਿਚਾਰ ਹੋਈ, ਫਿਰ ਤੇਰੇ ਕਰਮਾਂ ਦੇ ਹਿਸਾਬ ਦੇ ਨਾਲ ਤੇਰੀ ਪ੍ਰਾਰਬਧ ਬਣੀ। ਕਿਸ ਜੂਨ ਵਿੱਚ ਜਾਣਾ, ਕਿੰਨੇ ਕਰਮ ਨੇ, ਔਰ ਉਸ ਹਿਸਾਬ ਦੇ ਨਾਲ ਤੈਨੂੰ ਇਸ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ। ਫਿਰ ਜਿਸ ਕਰਮ ਦੇ ਕਰਕੇ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ ਔਰ ਉਹਨਾਂ ਕਰਮਾਂ ਦੇ ਹਿਸਾਬ ਦੇ ਨਾਲ ਤੈਨੂੰ ਇਹ ਮਨੁੱਖਾ ਦੇਹੀ ਦੇ ਉੱਤੇ ਮਸਤਕ ਦੇ ਵਿੱਚ ਇਹ ਲੇਖ ਪੜ੍ਹੇ ਲਿਖੇ ਗਏ। ਹੁਣ ਇਹਨਾਂ ਲੇਖਾਂ ਨੂੰ ਪੜ੍ਹਨ ਵਾਸਤੇ ਕਿਸੇ ਕੋਲ ਗਿਆਤ ਨਹੀਂ, ਇਹ ਗਿਆਨ ਲੈਣ ਵਾਸਤੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰਨੀ ਪਵੇਗੀ। ਮਸਤਕ ਕੇ ਲੇਖ ਨਾ ਪੜ੍ਹੇ ਐਣ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਮਸਤਕ ਦੇ ਲੇਖ ਪੜ੍ਹਨ ਵਾਸਤੇ ਗਿਆਤ ਚਾਹੀਦੀ ਹੈ, ਸੋਝੀ ਚਾਹੀਦੀ ਹੈ। ਔਰ ਇਸ ਮਸਤਕ ਦੇ ਲੇਖਾਂ ਦੇ ਵਿੱਚ ਜੋ ਲਿਖਿਆ ਹੈ ਉਸੇ ਹਿਸਾਬ ਦੇ ਨਾਲ ਤੂੰ ਆਪਣੇ ਇਸ ਜੀਵਨ ਦੇ ਵਿੱਚ ਕਰਮ ਕਰੇਗਾ। ਪਰ ਜੇ ਉੱਦਮ ਕਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਆ ਜਾਵੇ, ਸਤਸੰਗਤ ਕਰੇ, ਸੇਵਾ ਸਿਮਰਨ ਕਰੇ, ਆਪ ਦੀ ਅਗਲੀ ਪ੍ਰਾਰਬਧ ਇਸ ਤੋਂ ਵਧੀਆ ਬਣਾ ਸਕਦੇ। ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦਿਆਂ ਕਰਦਿਆਂ ਉੱਦਮ ਕਰੇਂਦਿਆਂ ਜੀਓ, ਕਮਾਵਦਿਆਂ ਸੁਖ ਭੁੰਚ, ਧਿਆਏ ਦਿਆਂ ਪ੍ਰਭੂ ਮਿਲ ਨਾਨਕ ਉਤਰੀ ਚਿੰਤਾ। ਮਹਾਰਾਜ ਕਹਿੰਦੇ ਇਹ ਚਿੰਤਾ ਮਿਟ ਜਾਵੇਗੀ, ਜੰਮਣ ਅਤੇ ਮਰਨ ਦੀ, ਆਉਣ ਜਾਣ ਦੀ, 84 ਲੱਖ ਜੂਨ ਦੇ ਗੇੜੇ ਦੀ, ਧਰਮ ਰਾਜਾ ਦੇ ਪਾਸ ਜਾ ਕਰਕੇ ਹਿਸਾਬ ਦੇਣ ਦੀ, ਜਮਦੂਤਾਂ ਦੀਆਂ ਸਜਾਵਾਂ ਦੀ, ਇਹ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ ਜੇ ਉੱਦਮ ਕਰਕੇ ਸਤਿਗੁਰਾਂ ਦੀ ਸ਼ਰਣ ਵਿੱਚ ਆ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਇੰਨੇ ਦਿਆਲੂ ਨੇ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਉਹ ਮਾਲਕ ਤੇਰੇ ਸਾਰੇ ਅਵਗੁਣਾਂ ਨੂੰ ਮੇਟ ਕਰਕੇ ਤੈਨੂੰ ਆਪਣੀ ਗਲਵਕੜੀ ਲੈ ਲੈਣਗੇ ਔਰ ਤੇਰਾ ਹੇਲਾ ਹਿਸਾਬ ਕਿਤਾਬ ਸਾਰਾ ਹੀ ਮੇਟ ਦੇਣਗੇ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਪਰ ਜੇ ਇਹ ਧਰਤੀ ਵੀਰਾਨ ਹੀ ਰਹਿ ਗਈ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਨੀ ਦੇਹ ਫਿਰਹਿ ਬਿਨ ਨਾਵੈ, ਉਹ ਖੱਪ ਖੱਪ ਮੋਏ ਕਰਾਂਝਾ। ਮਹਾਰਾਜ ਕਹਿੰਦੇ ਜੇ ਇਹ ਦੇਹ ਸੁਨੀ ਰਹਿ ਗਈ, ਵੀਰਾਨ ਹੀ ਪਈ ਰਹਿ ਗਈ, ਇਸ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਬੀਜ ਬੀਜਿਆ ਹੀ ਉਹਨਾਂ, ਫਿਰ ਇਹ ਰਾਤ ਦਿਨ ਖੱਪ ਖੱਪ ਕੇ ਮਰਦਾ ਰਹਿੰਦਾ, ਦੁੱਖ ਸਹਾਰਦਾ ਰਹਿੰਦਾ ਔਰ ਵਿਰਲਾਪ ਕਰਦਾ। ਸੁੱਖ ਮਿਲ ਜਾਣ, ਸੁੱਖ ਇਸ ਦੇ ਪਾਸੋਂ ਭੱਜ ਜਾਂਦੇ ਨੇ, ਦੁੱਖ ਘੇਰਾ ਪਾ ਲੈਂਦੇ ਨੇ, ਜਿਸ ਕਰਕੇ ਇਸ ਨੂੰ ਸੁੱਖ ਨਸੀਬ ਨਹੀਂ ਹੁੰਦੇ। ਸੁੱਖ ਪਰਮੇਸ਼ਰ ਦੇ ਨਾਮ ਦੇ ਜਪਣੇ ਕਰਕੇ ਹੈ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਮਿਨ, ਜੇ ਸੁੱਖ ਲੈਣੇ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕਰਨੀ ਪਵੇਗੀ, ਵਾਹਿਗੁਰੂ ਕਹਿਣਾ ਹੀ ਪੈਣਾ, ਸਤਸੰਗਤ ਕਰਨੀ ਹੀ ਪੈਣੀ ਹੈ, ਸੇਵਾ ਸਿਮਰਨ ਕਰਨਾ ਹੀ ਪੈਣਾ। ਇਹ ਸੁੱਖਾਂ ਦੇ ਅਗਾਤ ਨੇ, ਜੇ ਇਹਨਾਂ ਨੂੰ ਕਰੇਗਾ ਤਾਂ ਹੀ ਸੁੱਖ ਪ੍ਰਾਪਤ ਹੋਣੇ ਨੇ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਧੁਰ ਹਰ ਪ੍ਰਭ ਕਰਤਾ ਲਿਖਿਆ, ਸੋ ਮਿਟਣ ਨਾ ਜਾਏ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਧੁਰੋਂ ਤੇਰੇ ਮਸਤਕ ਦੇ ਲੇਖ ਵਿੱਚ ਲਿਖਿਆ, ਉਹ ਮਿਟ ਨਹੀਂ ਸਕਦਾ, ਉਹ ਭੋਗਣਾ ਪੈਣਾ। ਭੋਗੇ ਮੈਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮਾਂ ਦੀ ਗਤੀ ਇੰਨੀ ਬਲ ਵਾਲੀ ਹੈ, ਜਦ ਭੋਗਦਾ ਨਹੀਂ ਇਹ ਜਾਏਗੀ ਨਹੀਂ, ਭੋਗਣੀ ਪੈਣੀ। ਜੀਉ ਪਿੰਡ ਸਭ ਦਿਸਦਾ, ਪ੍ਰਤਪਾਲ ਕਰੇ ਹਰ ਰਾਏ। ਇਹ ਸਰੀਰ, ਇਹ ਦੇਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੈ, ਉਸੇ ਨੇ ਹੀ ਇਹ ਦਿੱਤੀ ਹੈ ਔਰ ਉਸੇ ਦੀ ਬਣਾਈ ਹੋਈ, ਪੈਦਾ ਕੀਤੀ ਹੋਈ, ਉਹ ਆਪ ਹੀ ਇਸ ਦੀ ਪ੍ਰਤਪਾਲਣਾ ਕਰ ਰਿਹਾ ਹੈ। ਹਰ ਰਾਏ, ਜੋ ਰਾਏ ਰਾਜਾ ਸਰੂਪ ਪਰਮੇਸ਼ਰ ਹਰੀ ਆਪ ਨੇ, ਉਹ ਇਸੇ ਦੇਹੀ ਨੂੰ ਬਣਾਉਣ ਵਾਲੇ ਨੇ, ਇਸੇ ਦੇਹੀ ਨੂੰ ਪੈਦਾ ਕਰਨ ਵਾਲੇ ਨੇ ਔਰ ਇਸ ਦੀ ਪ੍ਰਤਪਾਲਣਾ ਕਰਨ ਵਾਲੇ ਵੀ ਉਹੀ ਨੇ, ਇਸ ਦੀ ਲੈਤਾ ਕਰਨ ਵਾਲੇ ਵੀ ਉਹੀ ਨੇ। ਇਹ ਤਿੰਨ ਗੁਣ ਪਰਮੇਸ਼ਰ ਨੇ ਆਪਣੇ ਵਿੱਚ ਰੱਖੇ ਹੋਏ। ਚਾਰ ਪ੍ਰਕਾਰ ਦੀਆਂ ਮੁਕਤੀਆਂ ਨੇ, ਸਲੋਕ, ਸਰੂਪ, ਸਮੀਪ ਤੇ ਸਜੁਜ। ਜਿਹੋ ਜੀ ਕੋਈ ਆਰਾਧਨਾ ਕਰੇਗਾ, ਆਪਣੇ ਇਸ਼ਟ ਦੀ ਉਸ ਦੇ ਲੋਕ ਦੀ ਪ੍ਰਾਪਤੀ ਹੋ ਜਾਇਆ ਕਰਦੀ ਹੈ, ਹੋਰ ਬੰਦਗੀ ਦੇ ਵਿੱਚ ਵਾਧਾ ਹੋ ਜਾਵੇ ਤੇ ਇਸ਼ਟ ਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਹੋਰ ਪ੍ਰਾਪਤੀ ਵਾਸਤੇ ਬੰਦਗੀ ਕੀਤੀ ਜਾਵੇ ਤੇ ਆਪਣੇ ਇਸ਼ਟ ਦੇ ਪਾਸ ਚਲੇ ਜਾਈਦਾ। ਇਸ ਤੋਂ ਅੱਗੇ ਕਹਿੰਦੇ ਜੇ ਸਿਰਾ ਹੀ ਲਾ ਦੇਵੇ ਆਪਣੇ ਇਸ਼ਟ ਦੀ ਬੰਦਗੀ ਕਰਨ ਦੇ ਵਿੱਚ, ਤੇ ਕਹਿੰਦੇ ਉਸ ਦੇ ਸਜੋਜਨਾਮ ਹੁੰਦਾ, ਉਸ ਦੀ ਦੇਹੀ ਪ੍ਰਾਪਤ ਹੋ ਜਾਂਦੀ ਹੈ। ਇੱਕੋ ਸਮੇਂ ਹਜ਼ਾਰ ਦੇਹਾਂ ਧਾਰ ਕੇ ਹਜ਼ਾਰ ਕਰਮ ਕਰ ਸਕਦਾ। ਪਰ ਕਹਿੰਦੇ ਜਿਹੜੇ ਤਿੰਨ ਗੁਣ ਪਰਮੇਸ਼ਰ ਦੇ ਨੇ, ਉਹ ਉਹਨਾਂ ਦੇ ਵਿੱਚ ਨਿਊਨਤਾ ਰਹਿ ਜਾਂਦੀ ਹੈ, ਉਹ ਨਹੀਂ ਉਹਨਾਂ ਨੂੰ ਮਿਲਦੇ, ਚਾਹੇ ਹਜ਼ਾਰ ਦੇ ਹੀ ਧਾਰ ਕੇ ਹਜ਼ਾਰ ਕਰਮ ਵੀ ਕਿਉਂ ਨਾ ਕਰ ਸਕਣ। ਪਰ ਜੋ ਪਰਮੇਸ਼ਰ ਦੇ ਵਿੱਚ ਇਹ ਤਿੰਨ ਗੁਣ ਨੇ, ਸਰਬਕਤਾ ਜੋ ਪਰਮੇਸ਼ਰ ਦੀ ਉਹ ਇਸੇ ਕਰਕੇ ਹੀ ਹੈ, ਇਹ ਤਿੰਨ ਗੁਣ ਨਹੀਂ ਦਿੱਤੇ ਜਿਸ ਕਰਕੇ ਇਹਨਾਂ ਦੇ ਵਿੱਚ ਇਹ ਨਿਊਨਤਾ ਰਹਿ ਗਈ। ਇੱਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਮਾਣ। ਜਿਵ ਤੇ ਸੁਭਾਵੈ ਤਵੈ ਚਲਾਵੈ, ਜਿਵ ਹੋਵੈ ਫੁਰਮਾਣ। ਦੁਨੀਆਂ ਦੇ ਵਿਦਵਾਨ ਔਰ ਦੁਨੀਆਂ ਦੇ ਗ੍ਰੰਥ ਇਹ ਗੱਲ ਕਹਿੰਦੇ ਨੇ ਕਿ ਬ੍ਰਹਮਾ ਨੇ ਹੀ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ। ਔਰ ਵਿਸ਼ਨੂੰ ਹੀ ਇਸ ਦੀ ਪਾਲਣਾ ਕਰਦਾ ਹੈ, ਸ਼ਿਵ ਜੀ ਇਸ ਦੀ ਲੈਤਾ ਕਰਦਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਚੇਲੇ ਪ੍ਰਵਾਨਿਕ ਕਦ ਹੋਏ ਜਦ ਪਰਮੇਸ਼ਰ ਦੀ ਆਰਾਧਨਾ ਕੀਤੀ, 36,000 ਵਰ ਬ੍ਰਹਮਾ ਨੇ ਤਪੱਸਿਆ ਕੀਤੀ ਔਰ ਵਰ ਪ੍ਰਾਪਤ ਕੀਤਾ, ਮਹਾਰਾਜ ਮੇਰੀ ਡਿਊਟੀ ਲਾਓ, ਮੇਰੀ ਸੇਵਾ ਲਾਓ। ਤਾਂ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਪਾਲਣਾ ਦੀ ਇਹ ਸੇਵਾ ਲਾ ਦਿੱਤੀ। ਹੁਣ ਇਹ ਪ੍ਰਤਪਾਲਣਾ ਇਹ ਉਤਪਤੀ ਤਾਂ ਕਰਦਾ, ਵਿਸ਼ਨੂੰ ਪ੍ਰਤਪਾਲਣਾ ਕਰਦਾ, ਸ਼ਿਵ ਜੀ ਸੰਘਾਤ ਕਰਦਾ, ਲੈਤਾ ਕਰਦਾ। ਤੇ ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਕਰਦਾ ਕਦੋਂ ਹੈ? ਜਿਵੇਂ ਤੁਸ ਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ। ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਹੋਵੇ, ਹੁਕਮ ਹੋਵੇ, ਫੁਰਮਾਣ ਜਦੋਂ ਆਵੇ ਤਦ ਹੀ ਹੁੰਦਾ। ਜੇ ਉਹ ਪਰਮੇਸ਼ਰ ਦੀ ਆਗਿਆ ਨਾ ਹੋਵੇ, ਇਹ ਤਿੰਨੋਂ ਜਾਣੇ ਕਰ ਕੁਝ ਨਹੀਂ ਸਕਦੇ, ਨਾ ਇਹ ਕਿਸੇ ਦੇ ਸੰਘਾਰ ਕਰ ਸਕਦੇ ਨੇ, ਨਾ ਪ੍ਰਤਪਾਲਣਾ ਕਰ ਸਕਦੇ ਨੇ, ਨਾ ਉਤਪਤੀ ਕਰ ਸਕਦੇ ਨੇ। ਨਿਊਨਤਾ ਤਾਂ ਫਿਰ ਵੀ ਰਹਿ ਗਈ। ਇਸੇ ਤਰ੍ਹਾਂ ਕਹਿੰਦੇ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ। ਪਰਮੇਸ਼ਰ ਉਹਨਾਂ ਨੂੰ ਵੇਖਦਾ, ਪਰ ਇਹ ਤਿੰਨੋਂ ਜਾਣੇ ਪਰਮੇਸ਼ਰ ਨੂੰ ਨਹੀਂ ਦੇਖ ਸਕਦੇ। ਕਹਿੰਦੇ ਇਹੋ ਹੀ ਤਾਂ ਵਿਡਾਣ ਅਸਚਰਜਤਾ ਹੈ ਕਿ ਮਾਲਕ ਦੇ ਹੁਕਮ ਨੂੰ ਪਾ ਕਰਕੇ ਹੀ ਇਹ ਕੋਈ ਉਤਪਤੀ ਕਰ ਸਕਦਾ, ਕੋਈ ਪ੍ਰਤਪਾਲਣਾ ਕਰ ਸਕਦਾ, ਕੋਈ ਲੈਤਾ ਕਰ ਸਕਦਾ। ਮਾਲਕ ਦੇ ਹੁਕਮ ਤੋਂ ਬਿਨਾਂ ਇਹ ਵੀ ਕੋਈ ਕਰਮ ਨਹੀਂ ਕਰ ਸਕਦੇ। ਤੇ ਜਿਹੜੇ ਸਜੁਜ ਮੁਕਤੀ ਵਾਲੇ ਨੇ, ਮਹਾਰਾਜ ਕਹਿੰਦੇ ਉਹਨਾਂ ਦੇ ਵਿੱਚ ਵੀ ਇਹ ਨਿਊਨਤਾ ਰਹਿੰਦੀ ਹੈ ਕਿ ਉਹ 1,000 ਦੇ ਹੀ ਤਾਂ ਭਾਵੇਂ ਧਾਰਨ ਕਰ ਲੈਣ, ਪਰ ਉਹਨਾਂ ਦੇ ਵਿੱਚ ਇਹ ਨਿਊਨਤਾ ਹੈ ਕਿ ਉਹ ਪਰਮੇਸ਼ਰ ਦੀ ਸਰਬਗਤਾ ਨਹੀਂ ਪ੍ਰਾਪਤ ਕਰ ਸਕਦੇ। ਨਾ ਉਹ ਕਿਸੇ ਦੀ ਉਤਪਤੀ ਕਰ ਸਕਦੇ ਨੇ, ਨਾ ਪ੍ਰਤਪਾਲਣਾ ਕਰ ਸਕਦੇ ਨੇ, ਨਾ ਲੈਤਾ ਕਰ ਸਕਦੇ ਨੇ। ਇਸ ਵਾਸਤੇ ਉਸ ਪਰਮੇਸ਼ਰ ਦੀ ਆਰਾਧਨਾ ਕਰਨ ਵਾਸਤੇ ਜਿਹੜਾ ਪਰਮੇਸ਼ਰ ਦੇ ਵਿੱਚ ਅਭੇਦ ਹੋਣ ਲਈ ਆਰਾਧਨਾ ਕਰਦਾ, ਉਹ ਸਰੂਪ ਦੇ ਅਭੇਦਤਾ ਦਾ ਆਨੰਦ ਮਾਣਦਾ। ਉਹ ਤਾਂ ਇਹ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਨਾ ਤਾਂ ਸ੍ਰਿਸ਼ਟੀ ਦਾ ਰਾਜ ਭਾਗ ਚਾਹੀਦਾ ਤੇ ਨਾ ਇਹ ਮੁਕਤੀ ਚਾਹੀਦੀ ਹੈ, ਆਪ ਦੇ ਸਰੂਪ ਦੀ ਅਭੇਦਤਾ ਚਾਹੀਦੀ ਹੈ ਕਿ ਇੱਥੇ ਹੀ ਆਨੰਦ ਹੈ, ਹੋਰ ਕਿਸੇ ਕਰਮ ਵਿੱਚ ਆਨੰਦ ਨਹੀਂ। ਤੇ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਜੀਓ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਏ। ਜਦ ਤੱਕ ਇਸ ਸਰੀਰ ਨੂੰ ਜੋ ਪਰਮੇਸ਼ਰ ਨੇ ਪੈਦਾ ਕੀਤਾ ਔਰ ਇਹ ਸਰੀਰ ਪਰਮੇਸ਼ਰ ਦੇ ਨਾਮ ਦੇ ਗੁਣ ਨਹੀਂ ਗਾਉਂਦਾ, ਤਦ ਤੱਕ ਇਹ ਉਹਨਾਂ ਕਰਮਾਂ ਤੇ ਹੀ ਨਿਰਭਰ ਹੈ ਜੋ ਵਿਧਾਤੇ ਨੇ ਮਸਤਕ ਦੇ ਵਿੱਚ ਲਿਖੇ ਨੇ। ਜੇ ਇਸ ਤੋਂ ਵੱਧ ਕਰ ਸਕਦਾ ਤਾਂ ਉਹ ਇਹ ਉੱਦਮ ਕਰਕੇ ਕਰ ਸਕਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਇਹ ਇਸਦੇ ਆਪਣੇ ਕਰਮ ਨੇ ਜਿਹੜੇ ਇਸਨੇ ਆਪਣੇ ਮਸਤਕ ਦੇ ਲੇਖ ਤੋਂ ਬਾਹਰੇ ਹੋ ਕੇ ਕਰਨੇ ਆ। ਮਹਾਰਾਜ ਕਹਿੰਦੇ ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਦੁੱਖ ਪਾਪ ਲਹਿ ਜਾਵੇ। ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਮਹਾਰਾਜ ਕਹਿੰਦੇ ਇਹ ਤੇਰੇ ਮਸਤਕ ਦੇ ਲੇਖਾਂ ਤੋਂ ਬਾਹਰੀ ਕਰਮ ਹੈ ਜੋ ਤੂੰ ਉੱਦਮ ਕਰਕੇ ਕਰਦਾ। ਉੱਦਮ ਕਰਿੰਦਿਆਂ ਜੀ ਕਮਾਵਦਿਆਂ ਸੁਖਪੁੰਜ, ਇਹ ਤੇ ਤੇਰੀ ਆਪਣੀ ਹਿੰਮਤ ਹੈ ਕਿ ਤੂੰ ਇਸ ਤੋਂ ਸਰੀਰ ਤੋਂ ਕੁਝ ਲਾਹਾ ਲੈ ਕੇ ਤੇ ਕਿਵੇਂ ਇਹ ਮਸਤਕ ਦੇ ਕਰਮਾਂ ਤੋਂ ਬਾਹਰੀ ਹੋ ਕੇ ਪਰਮੇਸ਼ਰ ਨੂੰ ਮਿਲਣਾ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗ ਜੀਵਨ ਦੀ ਕਲਿਆਣ ਕਰਦੇ ਨੇ ਤੇ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮਿਟਣਾ ਨਾ ਜਾਏ। ਇੱਕ ਵਿਅਕਤੀ ਸਤਸੰਗੀ ਸੀ, ਰੋਜ਼ਾਨਾ ਆ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਤਸੰਗਤ ਕਰਦਾ ਔਰ ਇਸ ਕਥਾ ਨੂੰ ਸੁਣ ਕਰਕੇ ਕਿ ਇਹ ਜਿਹੜੇ ਕਰਮ ਨੇ ਇਹ ਬੜੇ ਬਲਵਾਨ ਨੇ, ਇਹ ਭੋਗੇ ਤੋਂ ਬਿਨਾਂ ਜਾਂਦੇ ਨਹੀਂ। ਤੇ ਇੱਕ ਦਿਨ ਮਨਮੁਖ ਦੀ ਸੰਗਤ ਹੋ ਗਈ, ਕਹਿਣ ਲੱਗਾ ਪ੍ਰੇਮੀਆਂ ਆ ਤੈਨੂੰ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਲਿਜਾਵਾਂ, ਉੱਥੇ ਸਤਸੰਗਤ ਕਰਨ ਨੂੰ ਮਿਲਦੀ ਹੈ। ਔਰ ਉਪਦੇਸ਼ ਮਿਲਦਾ ਹੈ ਜੀਵਨ ਨੂੰ ਚਲਾਉਣ ਵਾਸਤੇ, ਗਿਆਨ ਮਿਲਦਾ ਹੈ ਪਰਿਵਾਰ ਦੇ ਰਸਤੇ 'ਤੇ ਤੁਰਨ ਵਾਸਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਅੰਮ੍ਰਿਤ ਦੀਆਂ ਕਣੀਆਂ ਦਿੰਦੇ ਨੇ ਮੁਕਤ ਹੋਣ ਵਾਸਤੇ, ਅਤੇ ਕਹਿਣ ਲੱਗਾ ਤੂੰ ਇੰਨੇ ਚਿਰਾਂ ਦਾ ਜਾਣਾ, ਤੈਨੂੰ ਕੀ ਮਿਲ ਗਿਆ ਅਤੇ ਮੈਨੂੰ ਜੋ ਨਹੀਂ ਮਿਲਿਆ। ਕਹਿੰਦੇ ਅੱਜ ਇਹ ਨਿਬੇੜਾ ਕਰ ਲਵਾਂਗੇ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛ ਲਵਾਂਗੇ। ਰਸਤੇ 'ਤੇ ਚੱਲ ਗਏ, ਤੁਰੇ ਜਾਂਦੇ ਨੇ। ਜਿਹੜਾ ਸਤਸੰਗੀ ਸੀ ਉਸਦੇ ਪੈਰ ਵਿੱਚ ਸੂਲ ਚੁੱਭ ਗਈ ਔਰ ਉਹ ਸੂਲ ਨੇ ਪੀੜਾ ਵੀ ਦਿੱਤੀ, ਕੱਢੀ ਵੀ ਮੁਸ਼ਕਲ ਦੇ ਨਾਲ, ਲੰਗਾ ਮਾਰ ਕੇ ਤੁਰਨ ਲੱਗਾ। ਕਹਿੰਦਾ ਲੈ ਇੰਨਾ ਹੀ ਫਲ ਸੀ ਸਤਸੰਗਤ ਕਰਨ ਦਾ। ਕਹਿੰਦੇ ਉਸਦੇ ਰਸਤੇ 'ਤੇ ਤੁਰਿਆਂ 'ਤੇ ਦੁੱਖ ਕੋਈ ਨਹੀਂ, ਤੇਰੇ ਪੈਰਾਂ ਦੇ ਵਿੱਚ ਸੂਲਾਂ ਵੱਜਦੀਆਂ ਨੇ। ਉਲਾਮੇ ਤਾਨੇ ਦਿੱਤਾ, ਥੋੜ੍ਹੇ ਕਦਮ ਹੋਰ ਚੱਲੇ, ਉਸ ਨੂੰ ਧਨ ਦੀ ਥੈਲੀ ਮਿਲੀ। ਜਦ ਉਸ ਵਿੱਚ ਹੱਥ ਪਾਇਆ ਤਾਂ ਉਹ ਸਾਰੀ ਸਵਾਹ ਬਣ ਗਈ। ਅਤੇ ਜਿਹੜਾ ਸਤਸੰਗੀ ਸੀ ਕਹਿੰਦਾ ਕਿ ਤੂੰ ਦੇਖ ਲੈ ਜੋ ਤੈਨੂੰ ਨਹੀਂ ਮਿਲਿਆ, ਪਰ ਇੱਕ ਮੋਹਰ ਵੱਜ ਗਈ, ਉਹ ਸਾਬਤ ਰਹਿ ਗਈ। ਮਨ ਦੇ ਵਿੱਚ ਸ਼ੰਕਾ ਹੋਰ ਵੱਧ ਗਿਆ ਕਿ ਸਤਸੰਗੀ ਦੇ ਸੂਲ ਵੱਜੀ ਹੈ ਅਤੇ ਕੁਸੰਗਤੀ ਨੇ ਮੋਹਰਾਂ ਦੀ ਥੈਲੀ 'ਚ ਹੱਥ ਪਾਇਆ ਤਾਂ ਉਹ ਸਵਾਹ ਬਣ ਗਈ, ਇੱਕ ਵੱਜ ਗਈ, ਉਹ ਕਿਉਂ ਵੱਜ ਗਈ? ਬਾਕੀ ਦੀਆਂ ਸਾਰੀਆਂ ਸਵਾਹ ਹੋ ਗਈਆਂ, ਇੱਕ ਕਿਉਂ ਵੱਜ ਗਈ? ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਵਿੱਚ ਆਏ ਤਾਂ ਮਹਾਰਾਜ ਨੂੰ ਆ ਕੇ ਸਵਾਲ ਕੀਤਾ, ਮਹਾਰਾਜ ਕਿਰਪਾ ਕਰਕੇ ਇਹ ਸ਼ੰਕਾ ਨਿਵਰਤ ਕਰ ਦੇ। ਪਹਿਲਾਂ ਸਵਾਲ ਕੀਤਾ ਮਹਾਰਾਜ ਕਿ ਜੋ ਇਸ ਦੇ ਪੈਰ ਦੇ ਵਿੱਚ ਸੂਲ ਵੱਜੀ ਹੈ ਰੋਜ਼ਾਨਾ ਸਤਸੰਗਤ ਵਿੱਚ ਆਉਂਦਾ। ਮਹਾਰਾਜ ਕਹਿੰਦੇ ਇਹ ਸੰਗੀ ਹੋਣ ਕਰਕੇ, ਪਰਮੇਸ਼ਰ ਦੇ ਗੁਣ ਗਾਉਣ ਕਰਕੇ, ਇਸ ਦੇ ਮਸਤਕ ਦੇ ਕਰਮ ਦੇ ਵਿੱਚ ਇਹ ਲਿਖਿਆ ਸੀ ਕਿ ਇਸਨੇ ਸੂਲੀ 'ਤੇ ਚੜ੍ਹਨਾ, ਇਸ ਨੂੰ ਫਾਹੀ ਪੈਣੀ ਸੀ, ਪਰ ਪਰਮੇਸ਼ਰ ਨੇ ਉਸ ਸੂਲੀ ਤੋਂ ਸੂਲ ਦੇ ਵਿੱਚ ਹੀ ਇਹ ਦੁੱਖ ਕੱਢਤਾ, ਇਸ ਦਾ ਭਲਾ ਹੋ ਗਿਆ, ਸਤਸੰਗਤ ਨੇ ਇਸ ਨੂੰ ਬਚਾ ਲਿਆ। ਮਹਾਰਾਜ ਜਿਹੜਾ ਮੈਨੂੰ ਧਨ ਦੀ ਥੈਲੀ ਮਿਲੀ ਅਤੇ ਮੈਂ ਤੇ ਹੱਥ ਪਾਇਆ ਤਾਂ ਉਹ ਸਾਰੀਆਂ ਸਵਾਹ ਹੋ ਗਈਆਂ, ਇੱਕ ਕਿਉਂ ਵੱਜ ਗਈ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤਾਂ ਹੁੰਦਾ ਸਤਸੰਗੀ ਤਾਂ ਇਹ ਸਾਰੀਆਂ ਹੀ ਬਚ ਜਾਣੀਆਂ ਸਨ, ਪਰ ਤੂੰ ਹੈ ਕੁਸੰਗਤ, ਕੁਸੰਗੀ ਹੋਣੇ ਕਰਕੇ, ਮਨਮੁੱਖ ਹੋਣੇ ਕਰਕੇ ਜਦ ਤੂੰ ਹੱਥ ਪਾਇਆ ਤਾਂ ਉਹ ਸਾਰੀਆਂ ਸਵਾਹ ਹੋ ਗਈਆਂ, ਕਿਉਂਕਿ ਤੇਰਾ ਕਰਮ ਕੋਈ ਨਹੀਂ ਸੀ ਚੰਗਾ, ਤੂੰ ਕਰਮ ਕੀਤਾ ਕੋਈ ਨਹੀਂ ਸੀ ਚੰਗਾ। ਅਤੇ ਮਹਾਰਾਜ ਇੱਕ ਕਿਉਂ ਵੱਜ ਗਈ? ਕਹਿੰਦੇ ਇਸ ਸਤਸੰਗੀ ਦੇ ਨਾਲ ਮਿਲਾਪ ਹੋ ਗਿਆ ਔਰ ਇਸ ਦੇ ਆਖੇ ਲਾ ਕੇ ਤੂੰ ਸਤਸੰਗਤ ਕਰਨ ਦੇ ਰਸਤੇ 'ਤੇ ਚੱਲ ਪਿਆ ਤਾਂ ਬਚੀ ਹੈ, ਇਹ ਤੈਨੂੰ ਸਿੱਖਿਆ ਦੇਣ ਵਾਸਤੇ ਬਚੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਤਸੰਗਤ ਕਰਨੇ ਕਰਕੇ, ਉੱਦਮ ਕਰਨੇ ਕਰਕੇ, ਜਿਵੇਂ ਉਹ ਬਾਕੀ ਦੀਆਂ ਮੋਹਰਾਂ ਸਵਾਹ ਹੋ ਗਈਆਂ ਸਨ ਕੁਸੰਗੀ ਦੇ ਹੱਥ ਪਾਉਣੇ ਕਰਕੇ, ਅਤੇ ਸਤਸੰਗਤ ਕਰਨੇ ਕਰਕੇ ਜਿਹੜੇ ਮੰਦ ਕਰਮ ਨੇ ਇਵੇਂ ਸਵਾਹ ਹੋ ਜਾਂਦੇ ਨੇ ਔਰ ਚੰਗੇ ਕਰਮ ਉੱਪਰ ਉੱਗਰ ਆਉਂਦੇ ਨੇ। ਜਿਹੜੇ ਪਾਪ ਕਰਮ ਨੇ ਉਹ ਦੱਬੇ ਰਹਿੰਦੇ ਨੇ, ਪੁੰਨ ਕਰਮ ਜਿਹੜੇ ਉਹ ਹਾਵੀ ਹੋ ਜਾਂਦੇ ਨੇ, ਉਹ ਮਸਤਕ ਦੇ ਲੇਖ ਦੇ ਉੱਪਰ ਉੱਗੜ ਆਉਂਦੇ ਨੇ। ਮੰਦ ਕਰਮ ਨੂੰ ਉਹ ਸੂਲੀ ਦੀ ਤਰ੍ਹਾਂ ਸੂਲ ਤੋਂ ਬਚਾ ਕਰਕੇ ਉਹਦੇ ਵਿੱਚ ਹੀ ਦੁੱਖ ਘਟਾ ਦਿੰਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਰਾਜੇ ਦੇ 100 ਜਨਮ ਸੁਪਨੇ ਵਿੱਚ ਹੀ ਲੰਘਾ ਦਿੱਤਾ ਸੀ, ਦੁੱਖ ਸੁਪਨੇ ਵਿੱਚ ਹੀ ਲੰਘਾ ਦਿੱਤੇ ਨੇ। ਪਰ ਜੇ ਕੋਈ ਸਮਰੱਥ ਗੁਰੂ ਦੀ ਸ਼ਰਨ ਪੈ ਜਾਵੇ, ਗੁਰੂ ਆਪਣੇ ਬਿਰਧ ਦੀ ਸੰਭਾਲ ਕਰਦਾ, ਆਪਣੇ ਸੇਵਕ ਦੀ ਲਾਜ ਰੱਖ ਲੈਂਦਾ, ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੁਰ ਹਰ ਪ੍ਰਭ ਕਰਤਾ ਲਿਖਿਆ ਸੁ ਮਿਟਣਾ ਨਾ ਜਾਏ, ਜੀਉ ਪਿੰਡ ਸਭ ਤਿਸਤਾ ਪ੍ਰਤਪਾਲ ਕਰੇ ਹਰਿ ਰਾਏ। ਉਹ ਹਰੀ ਸਰੂਪ ਪਰਮੇਸ਼ਰ ਸਭ ਜੀਵਾਂ ਨੂੰ ਪੈਦਾ ਕਰਕੇ ਸਾਰਿਆਂ ਦੀ ਪ੍ਰਤਪਾਲਣਾ ਵੀ ਕਰਦਾ, ਪਰ ਜੀਵ ਤੂੰ ਉੱਦਮ ਕਰ, ਜੋ ਮਸਤਕ ਦੇ ਵਿੱਚ ਪ੍ਰਾਰਬਧ ਬਣੀ ਪਈ ਹੈ ਇਸੇ ਪ੍ਰਾਰਬਧ 'ਤੇ ਨਿਰਭਰ ਨਾ ਰਹਿ, ਆਪ ਦੀ ਅਗਲੀ ਪ੍ਰਾਰਬਧ ਬਣਾਉਣ ਵਾਸਤੇ ਉੱਦਮ ਕਰਦਾ। ਇਹ ਤਾਂ ਤੇਰੀ ਪਿਛਲੀ ਪ੍ਰਾਰਬਧ ਸੀ, ਉਸ ਦੇ ਅਨੁਸਾਰ ਤੈਨੂੰ ਇੱਥੇ ਕਰਮ ਦਾ ਫਲ ਮਿਲ ਰਿਹਾ, ਪਰ ਇੱਕ ਫਲ 'ਤੇ ਹੀ ਨਿਰਭਰ ਨਾ ਰਹਿ, ਇਹ ਸੋਚ ਕੇ ਅਗਲੇ ਫਲ ਵਾਸਤੇ ਮੈਂ ਕਿਹੜਾ ਉੱਦਮ ਕੀਤਾ, ਅਗਲੀ ਜ਼ਿੰਦਗੀ ਵਾਸਤੇ, ਨਵਾਂ ਜੀਵਨ ਲੈਣ ਵਾਸਤੇ ਮੈਂ ਪਰਮੇਸ਼ੁਰ ਦੇ ਸਰੂਪ ਦੀ ਅਭੇਦਨਾ ਮੰਨਣੀ ਹੈ ਜਾਂ ਫਿਰ ਗੁਰਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਆ ਕੇ ਸੇਵਾ ਸਿਮਰਨ ਕਰਨਾ। ਮਹਾਰਾਜ ਕਹਿੰਦੇ ਉਹ ਆਪ ਦਾ ਅਗਲਾ ਪਾਸਾ ਦੇਖ, ਪਿਛਲਾ ਭੁੱਲ ਜਾ, ਆ ਗਿਆ ਸਮਝ ਚੱਲ ਹੁਨਾਂ ਦਾ ਲਾਲਾ, ਪਾਤਸ਼ਾਹ ਜੋ ਬੀਤੀ ਸੋ ਬੀਤੀ। ਉਸ ਕਰਮ ਵਾਸਤੇ, ਉਸ ਪ੍ਰਾਰਬਧ ਵਾਸਤੇ, ਉਸ ਕਰਮ ਵਾਸਤੇ ਆਪ ਉੱਦਮ ਕਰ, ਮਿਹਨਤ ਕਰ, ਮਸਕਤ ਕਾਲ ਤੇਰਾ ਮੁੱਖ ਉੱਜਲ ਹੋਵੇਗਾ ਦਰਬਾਰ ਵਿੱਚ। ਚੁਗਲ ਨਿੰਦਕ ਭੁੱਖੇ ਰੁਲ ਮੋਏ, ਇਹਨਾਂ ਹੱਥ ਨਾ ਕਿਥਾਊ ਪਾਏ। ਇਹਦੇ ਚੁਗਲ ਜਿਹੜੇ ਚੁਗਲੀਆਂ ਕਰਨ ਵਾਲੇ, ਇੱਕ ਦੂਸਰੇ ਦੇ ਨਾਲ ਭਿੜਾਉਣ ਵਾਲੇ, ਕਿਸੇ ਨੂੰ ਹੋਰ ਦੱਸ ਦੇਣਾ, ਦੂਸਰੇ ਨੂੰ ਹੋਰ ਦੱਸ ਦੇਣਾ, ਆਪਸ ਦੇ ਵਿੱਚ ਉਹ ਲੜਨਾ, ਆਪ ਤਮਾਸ਼ਾ ਵੇਖਣ ਵਾਸਤੇ ਬੈਠ ਜਾਣਾ। ਫਿਰ ਨਿੰਦਿਆ ਕਰਨ ਵਾਲੇ, ਅਜਿਹੇ ਮਨਮੁੱਖ ਪੁਰਸ਼ ਮਹਾਰਾਜ ਕਹਿੰਦੇ ਇਹ ਭੁੱਖੇ ਮਰਦੇ ਮਰਦੇ ਰੁਲ ਰੁਲ ਕੇ ਮਰਦੇ, ਇਹਨਾਂ ਦੇ ਹੱਥ ਕੁਛ ਨਹੀਂ ਆਉਂਦਾ, ਇਹਨਾਂ ਹੱਥ ਨਾ ਕਿਥਾਊ ਪਾਏ, ਕਿੱਥੋਂ ਇਹ ਆਪਣੇ ਹੱਥ ਦੇ ਵਿੱਚ ਕੋਈ ਭਲਾ ਕਰਮ ਪਾ ਲੈਣਗੇ। ਜਿਨ੍ਹਾਂ ਨੇ ਆਪਣੀ ਉਮਰ ਹੀ ਇਸੇ ਕਰਮਾਂ ਦੇ ਵਿੱਚ ਬਤੀਤ ਕਰ ਲਈ, ਉਹਨਾਂ ਦੇ ਆਪਣੀ ਪਹਿਲੀ ਵੀ ਪ੍ਰਾਰਬਧ ਜਿਹੜੀ ਉਹ ਦੱਬੀ ਰਹਿਣ ਦਿੱਤੀ ਹੈ, ਉਸ ਦੇ ਅਨੁਸਾਰ ਵੀ ਨਹੀਂ ਉਹ ਫਲ ਲੈ ਸਕੇ। ਉਹਨਾਂ ਨੇ ਉੱਦਮ ਕੀਤਾ ਹੀ ਇਸ ਕਰਮ ਵਾਸਤੇ, ਕੋਈ ਚੰਗਾ ਉੱਦਮ ਤਾਂ ਕੀਤਾ ਹੀ ਨਹੀਂ, ਉਹ ਉੱਦਮ ਹੀ ਇਸੇ ਪਾਸੇ ਨੂੰ ਕਰਦੇ ਰਹੇ, ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀ ਚੁਗਲੀ ਕਰ ਲਈ, ਵਕੀਲੀ ਕਰ ਲਈ, ਕਿਸੇ ਨੂੰ ਆਪਸ ਦੇ ਵਿੱਚ ਲੜਾ ਭੜਾ ਦਿੱਤਾ, ਆਪ ਤਮਾਸ਼ਾ ਕਰਦੇ ਰਹੇ। ਵਾਹਿਗੁਰੂ ਕਹਿਣ ਦੇ ਵਿੱਚ ਤਾਂ ਉਹਨਾਂ ਉੱਦਮ ਕੀਤਾ ਹੀ ਨਹੀਂ, ਰਸਨਾ ਨੂੰ ਇਸੇ ਸਵਾਦ ਦੇ ਵਿੱਚ ਲਾਇਆ ਕਿ ਕਿਸੇ ਦੀ ਚੁਗਲੀ ਕਰ, ਕਿਸੇ ਦੀ ਨਿੰਦਿਆ ਕਰ, ਇਹਨਾਂ ਕੰਨਾਂ ਨੂੰ ਇਸੇ ਪਾਸੇ ਲਾਇਆ ਕਿ ਕਿਸੇ ਦੇ ਚੁਗਲੀ ਦੇ ਵਚਨ ਸੁਣ ਲੈ, ਕਿਸੇ ਦੀ ਨਿੰਦਿਆ ਸੁਣ ਲੈ। ਬਚਾਅ ਤਾਂ ਕੀਤਾ ਹੀ ਨਹੀਂ, ਨਾ ਆਪਣੇ ਕੰਨਾਂ ਦਾ ਬਚਾਅ ਕਰ ਸਕਿਆ, ਨਾ ਆਪਣੀ ਜੀਭਾ ਦਾ ਬਚਾਅ ਕਰ ਸਕਿਆ। ਮਹਾਰਾਜ ਕਹਿੰਦੇ ਉਹ ਕਰਮ ਹੀ ਇਹੋ ਜਿਹੇ ਕਰਦੇ ਰਹੇ ਤੇ ਸੁੱਖ ਕਿੱਥੋਂ ਮਿਲਣਾ ਸੀ। ਉਹ ਜੀਵਨ ਦੇ ਅੰਦਰ ਫਿਰ ਦੁੱਖ ਦੇ ਵਿੱਚ ਤੜਫਦੇ ਹੋਏ ਸੰਤਾਪ ਹੀ ਭੋਗਦੇ ਨੇ, ਇਸ ਜੀਵਨ ਦੇ ਵਿੱਚ ਰੁਲ ਰੁਲ ਕੇ ਮਰਦੇ ਨੇ, ਹੱਥ ਵਿੱਚ ਕਦੇ ਸੁੱਖ ਨਹੀਂ ਪ੍ਰਾਪਤ ਹੁੰਦਾ। ਉਹ ਤਾਂ ਆਪਣੀ ਪ੍ਰਾਰਬਧ ਤੇ ਵੀ ਨਿਰਭਰ ਨਹੀਂ ਰਹੇ, ਉਹਨਾਂ ਨੇ ਇਸ ਦੇ ਵਿੱਚੋਂ ਕੀ ਖੱਟ ਲੈਣਾ ਸੀ। ਬਾਹਰ ਪਾਖੰਡ ਸਭ ਕਰਮ ਕਰੇ, ਮਨ ਹਿਰਦਿਆ ਕਪਟ ਕਪਾਹੇ। ਬਾਹਰੋਂ ਤਾਂ ਕਿਸੇ ਦੇ ਨਾਲ ਬੜੀਆਂ ਮਿੱਠੀਆਂ ਚਰੇਪੜੀਆਂ ਗੱਲਾਂ ਰਹਿਣਗੇ, ਬੜੇ ਮਿੱਠੇ ਮਿੱਠੇ ਪੋਚੇ ਲਾ ਕੇ ਗੱਲਾਂ ਕਰਨਗੇ, ਪਖੰਡ ਪੂਰਾ ਵਰਤਣਗੇ, ਅਸੀਂ ਬਹੁਤ ਧਰਮੀ ਹਾਂ, ਪਰ ਅੰਦਰੋਂ ਕਪਟ ਕਮਾਉਂਦੇ ਨੇ, ਛਲ ਕਰਦੇ ਨੇ, ਧੋਖਾ ਕਰਦੇ ਨੇ, ਕਿਸੇ ਨਾਲ ਪਤਾ ਹੀ ਨਹੀਂ ਲੱਗਣ ਦੇਣਗੇ। ਜਦ ਜੀਵ ਦੇ ਨਾਲ ਉਹ ਕਰਮ ਹੋ ਨਿਬੜਦਾ, ਫਿਰ ਸਮਝ ਆਉਂਦੀ ਹੈ ਕਿ ਇਹ ਤੇ ਮੇਰੇ ਨਾਲ ਧੋਖਾ ਹੀ ਕਰ ਗਿਆ, ਇਹ ਤਾਂ ਬਹੁਤ ਛਲੀਆ ਸੀ, ਇਹ ਤਾਂ ਅਧਰਮੀ ਪੁਰਸ਼ ਹੈ, ਕਪਟੀ ਪੁਰਸ਼ ਹੈ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹਨਾਂ ਦੀ ਹਾਲਤ ਅਜਿਹੀ ਹੈ, ਪਰ ਇਹ ਗੱਲ ਮਹਾਰਾਜ ਕਹਿੰਦੇ ਦੇਖ ਲਓ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਇਹ ਜਿਹੜਾ ਸਰੀਰ ਹੈ ਇਹ ਧਰਤੀ ਹੈ, ਖੇਤ ਸਰੀਰ ਜੋ ਬੀਜੀਐ, ਇਸ ਸਰੀਰ ਰੂਪੀ ਖੇਤ ਦੇ ਵਿੱਚ ਕੋਈ ਜਿਹੋ ਜਿਹਾ ਬੀਜ ਬੀਜੇਗਾ ਨਾ, ਉਹ ਉਹੋ ਜਿਹਾ ਹੀ ਉਗ ਕਰਕੇ ਉਸ ਖੇਤ ਵਿੱਚ ਖਲੋ ਜਾਵੇਗਾ। ਚਾਹੇ ਕੋਈ ਨਿੰਦਾ ਦਾ ਬੀਜ ਬੀਜ ਲਏ, ਚਾਹੇ ਕੋਈ ਚੁਗਲੀ ਦਾ ਬੀਜ ਬੀਜ ਲਵੇ, ਚਾਹੇ ਕੋਈ ਵਕੀਲੀ ਦਾ ਬੀਜੇ, ਚਾਹੇ ਕੋਈ ਹੋਰ ਸ਼ਬਦ ਸਪਰਸ਼ ਰੂਪ ਰਸ ਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਜਿਹਾ ਬੀਜ ਬੀਜ ਲਵੇ, ਫਲ ਉਹੋ ਜਿਹਾ ਮਿਲਣਾ। ਚਾਹੇ ਕੋਈ ਸੇਵਾ ਸਿਮਰਨ ਦਾ ਬੀਜ ਬੀਜ ਲਏ, ਪਰ ਇਸ ਖੇਤ ਦੇ ਵਿੱਚ ਕੋਈ ਜਿਹਾ ਬੀਜ ਬੀਜੇਗਾ, ਫਲ ਉਹੀ ਵੱਢੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕੁਰੁੱਤਾ ਬੀਜ ਬੀਜੇ ਨਹੀਂ ਜੰਮੈ, ਸਭ ਲਾਹਾ ਮੂਲ ਗਵਾਏ ਦਾ। ਜ਼ਿਮੀਦਾਰ ਹੁਣ ਜੇ ਸਾਉਣ ਭਾਦੋਂ ਦੇ ਵਿੱਚ ਕਣਕ ਦਾ ਬੀਜ ਬੀਜੇ ਤੇ ਕੀ ਉਸਨੂੰ ਦਮੜੇ ਪੈਦਾ ਹੋ ਸਕਦੇ ਨੇ? ਉਹ ਉਸ ਖੇਤੀ ਤੋਂ ਕੀ ਆਸ ਰੱਖ ਸਕਦਾ ਕਿ ਮੈਂ ਇਹਦੇ ਵਿੱਚੋਂ ਇਹ ਹਾੜੀ ਦੀ ਫਸਲ ਕੱਢ ਲਵਾਂ? ਬੀਜਣੀ ਸਾਉਣੀ ਹੋਵੇ, ਬੀਜ ਦਾ ਹਾੜੀ ਫਿਰੇ ਤੇ ਮਹਾਰਾਜ ਕਹਿੰਦੇ ਕਿੱਥੋਂ ਫਸਲ ਪ੍ਰਾਪਤ ਹੋ ਜਾਵੇਗੀ? ਇਸ ਸਰੀਰ ਦੇ ਵਿੱਚ ਮਹਾਰਾਜ ਕਹਿੰਦੇ ਰੁੱਤ ਪਰਮੇਸ਼ਰ ਦੇ ਨਾਮ ਦੇ ਬੀਜ ਬੀਜਣ ਦੀ ਹੈ, ਪਰ ਇਸ ਨੇ ਉਹ ਬੀਜਿਆ ਨਹੀਂ, ਹੋਰ ਰੁੱਤ ਨੂੰ ਅਪਣਾ ਕਰਕੇ ਕੁਰੁੱਤਾ ਬੀਜ ਬੀਜੇ ਨਹੀਂ ਜੰਮਿਆ, ਖੋਟੀ ਰੁੱਤ ਅਪਣਾ ਲਈ ਤੇ ਬੀਜ ਵੀ ਨੰਦਿਆ ਦਾ ਬੀਜ ਲਿਆ, ਚੁਗਲੀ ਦਾ ਬੀਜ ਲਿਆ। ਤੇ ਮਹਾਰਾਜ ਕਹਿੰਦੇ ਹੱਥ ਕਿੱਥੋਂ ਆਉਣਾ ਸੀ, ਇਹਨਾਂ ਹੱਥ ਨਾ ਕਿਥਾਊ ਪਾਏ, ਇਹਨਾਂ ਦੇ ਹੱਥ ਵਿੱਚ ਫਿਰ ਦਮੜੇ ਕਿੱਥੋਂ ਆਉਣੇ ਸਨ, ਸੁੱਖ ਕਿੱਥੋਂ ਆਉਣੇ ਸੀ, ਪਰਮੇਸ਼ਰ ਦੀਆਂ ਬਰਕਤਾਂ ਕਿੱਥੋਂ ਆਉਣੀਆਂ ਸੀ। ਫਿਰ ਚੁਗਲ ਨਿੰਦਕ ਭੁੱਖੇ ਰੁਲ ਮੋਏ, ਜਦ ਹੱਥ ਵਿੱਚ ਕੁਛ ਨਾ ਆਇਆ ਫਿਰ ਅਖੀਰ ਨੂੰ ਤਰਲੋ ਮੱਛੀ ਹੁੰਦੇ ਨੇ, ਲੋਕਾਂ ਦੇ ਘਰਾਂ 'ਤੇ ਨਿਗਾਹ ਰੱਖਦੇ ਨੇ, ਠੱਗੀਆਂ ਕਰਦੇ ਨੇ, ਕਪਟ ਕਰਦੇ ਨੇ, ਛਲ ਕਰਦੇ ਨੇ। ਮਹਾਰਾਜ ਕਹਿੰਦੇ ਇਸ ਖੇਤ ਰੂਪੀ ਸਰੀਰ ਦੇ ਵਿੱਚ ਕਰਮ ਤਾਂ ਕੋਈ ਚੰਗਾ ਬੀਜਿਆ ਨਹੀਂ, ਤਾਂ ਵੱਢਣਾ ਕਿੱਥੋਂ ਚੰਗਾ ਸੀ। ਇਸ ਮਨ ਰੁੱਤ ਨਾਮ ਰੇ, ਪਰਮੇਸ਼ਰ ਦੇ ਨਾਮ ਦੇ ਬੀਜ ਬੀਜਣ ਦੀ ਰੁੱਤ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਬਹੁ ਬੋਬਹੁ, ਅੰਨ ਰੂਤ ਨਾਹੀ ਨਾਹੀ ਮਤ ਭਰਮ ਪੂਜੋ ਪੂਜੋ। ਮਹਾਰਾਜ ਕਹਿੰਦੇ ਇਹ ਕਲਯੁਗ ਜੀਵੋ ਮਤਾ ਭਰਮ ਦੇ ਵਿੱਚ ਭੁੱਲ ਜਾਇਓ, ਇਹ ਤਾਂ ਪਰਮੇਸ਼ਰ ਦੇ ਨਾਮ ਦੇ ਬੀਜ ਬੀਜਣ ਦੀ ਰੁੱਤ ਹੈ। ਮਨ ਰੁੱਤ ਨਾਮ ਰੇ, ਅਬ ਕਲੂ ਆਇਓ ਰੇ, ਅਬ ਇੱਕ ਨਾਮ ਬੋਬਹੁ ਬੋਬਹੁ, ਇੱਕ ਨਾਮ ਦਾ ਬੀਜ ਬੀਜ ਦਿਓ। ਇਹ ਕਲਯੁਗ ਦੇ ਸਮੇਂ ਦੀ ਰੁੱਤ ਪਰਮੇਸ਼ਰ ਦੇ ਨਾਮ ਬੀਜਣ ਦੀ ਹੈ। ਜਿਸ ਨੇ ਬੀਜ ਲਿਆ ਉਸੇ ਨੂੰ ਫਲ ਪ੍ਰਾਪਤ ਹੋਣਾ। ਅੰਤ ਖਲੋਆ ਆਏ, ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਇਹ ਨਾਮ ਦਾ ਬੀਜ ਜਿਸਨੇ ਬੀਜਿਆ ਉਹ ਅੰਤ ਨੂੰ ਸਾਹਮਣੇ ਆ ਕੇ ਖੜੇਗਾ, ਔਰ ਫਲ ਵੀ ਤੇ ਇਸ ਨੂੰ ਵੀ ਪ੍ਰਾਪਤ ਹੋਣਾ। ਨਾਨਕ ਕੀ ਪ੍ਰਭ ਬੇਨਤੀ, ਹਰ ਭਾਵੈ ਬਖਸ਼ ਮਿਲਾਏ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਤੇਰੇ ਅੱਗੇ ਇਹੀ ਬੇਨਤੀ ਹੈ ਕਿ ਜਿਵੇਂ ਤੈਨੂੰ ਪਾਉਂਦਾ ਬਖਸ਼ ਲੈ ਔਰ ਆਪਣੇ ਨਾਲ ਮਿਲਾ ਲੈ, ਕਿਉਂਕਿ ਇਹ ਕਲਯੁਗ ਦਾ ਸਮਾਂ, ਜੀਵ ਤੋਂ ਕਰਮ ਮਸਾਂ ਹੀ ਕੋਈ ਹੁੰਦਾ, ਕਿਤੇ ਉਹ ਵੀ ਕਰਮ ਨਿਕਲ ਨਾ ਜਾਵੇ। ਜਿੰਨੀ ਵੀ ਸਤਸੰਗਤ ਹੁੰਦੀ ਹੈ ਆਪਣਾ ਨਾਮ ਦੇ ਦੇ, ਨਾਮ ਜਪ ਕਰਕੇ ਇਸੇ ਸਤਸੰਗਤ ਦੇ ਨਾਲ ਮਿਲ ਕਰਕੇ ਮੈਂ ਸਿਮਰਨ ਕਰਦਾ ਹੋਇਆ, ਸੇਵਾ ਕਰਦਾ ਹੋਇਆ ਤੇਰੇ ਨਾਲ ਮਿਲ ਜਾਵਾਂ। ਅਤੇ ਮਹਾਰਾਜ ਕਹਿੰਦੇ ਇਵੇਂ ਬੇਨਤੀਆਂ ਕਰੀਏ, ਹੇ ਮਾਲਕ ਬਿਣ ਤੁੱਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਿਆ ਦੁੱਖ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਹੇ ਮਾਲਕ ਇਸ ਸਰੀਰ ਦੇ ਵਿੱਚ ਨਾਮ ਦਾ ਬੀਜ ਬੀਜਿਆ ਜਾਵੇ ਔਰ ਮੈਂ ਇਸੇ ਬੀਜ ਦੀ ਬਰਕਤ ਲੈ ਕਰਕੇ ਇਸੇ ਦੇ ਵਿੱਚੋਂ ਮੈਂ ਕੁਝ ਖਾ ਕਰਕੇ ਆਪਣੇ ਸਰੀਰ ਦੀ ਪ੍ਰਤਪਾਲਣਾ ਕਰ ਸਕਾਂ, ਭਾਵ ਤੇਰੇ ਨਾਲ ਅਭੇਦ ਹੋ ਸਕਾਂ, ਤੇਰੇ ਦੇ ਵਿੱਚ ਮੁਕਤੀ ਦਾ ਆਨੰਦ ਮਾਣ ਸਕਾਂ। ਅਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਹ ਪਿਆਰਿਓ, ਇਹ ਕਲਯੁਗ ਦੇ ਸਮੇਂ ਦੇ ਵਿੱਚ ਜੋ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ ਬਹੁਤ ਦੁਰਲੱਭ ਹੈ। ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਪਾ ਕੇ ਜਿਉਂ ਫਲ ਪਾ ਕੇ ਪੁਇੰਗ ਰਹੇ ਬਹੁਰ ਨਾ ਲਾਗੇ ਡਾਰ। ਕਹਿੰਦੇ ਜਿਵੇਂ ਦਰਖਤ ਦੇ ਨਾਲ ਪੱਕਿਆ ਹੋਇਆ ਫਲ ਟੁੱਟ ਕਰਕੇ ਧਰਤੀ 'ਤੇ ਡਿੱਗ ਜਾਵੇ, ਕਦੇ ਦੁਬਾਰਾ ਦਰਖਤ ਦੇ ਨਾਲ ਜੁੜ ਨਹੀਂ ਸਕਦਾ, ਉਹ ਟਾਹਣੀ ਦੇ ਨਾਲ ਦੁਬਾਰਾ ਨਹੀਂ ਜੁੜਦਾ, ਇਵੇਂ ਹੀ ਇਹ ਮਨੁੱਖਾ ਜਨਮ ਹੈ, ਇਹ ਦੁਬਾਰਾ ਦੁਬਾਰਾ ਪ੍ਰਾਪਤ ਨਹੀਂ ਹੋਣਾ। ਜੋ ਇੱਕ ਵਾਰੀ ਪਰਮੇਸ਼ੁਰ ਨੇ ਦੇ ਦਿੱਤਾ ਇਸ ਤੋਂ ਕੁਝ ਲਾਹਾ ਲੈ ਲਾ, ਇਸ ਤੋਂ ਕੁਝ ਲਾਹਾ ਖੱਟ ਕੇ ਨਾਮ ਦਾ ਬੀਜ ਬੀਜ ਲਾ, ਕਿਉਂਕਿ ਦੁਬਾਰਾ ਵਸਤੂ ਪ੍ਰਾਪਤ ਹੋਣ ਵਾਲੀ ਨਹੀਂ। ਇਹ ਪਰਮੇਸ਼ੁਰ ਦੀ ਸੇਵਾ ਸਿਮਰਨ ਕਰਦਿਆਂ ਸਤਸੰਗਤ ਕਰਦਿਆਂ ਹੀ ਬਤੀਤ ਕਰ ਲਾ, ਉੱਥੇ ਮੁੱਖ ਉੱਜਲ ਹੋ ਜਾਵੇਗਾ, ਪਰਮੇਸ਼ੁਰ ਦੇ ਸਰੂਪ ਦੀ ਅਭੇਦਤਾ ਕਰ ਲਵੇਗਾ। ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਅਸੀਂ ਕੁਕਰਮਾਂ ਤੋਂ ਬਚ ਕਰਕੇ ਧਰਮ ਦਾ ਬੀਜ ਬੀਜ ਕਰਕੇ ਇਸ ਸਰੀਰ ਤੋਂ ਲਾਹਾ ਲੈ ਲਈਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ ਤੇ ਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤੋਂ ਪਾਇਆ ਸਹਿਜ ਸੇਤੀ, ਮਨਵ ਜੀਆ ਵਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰਤਾ ਤੇਰਾ ਸਭ ਕਿਛੁ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਯਾਦ ਹਰ ਸਾਚ ਨਾਮ ਯਾਦ ਹਰ ਮੇਰਾ ਜਿਨ ਭੁੱਖਾ ਸਭ ਗਵਾਈਐ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਚੋ ਜਿਸ ਦੀਆ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਯਾਦ ਹਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿ ਅਰਦਾਸ।